विचार यह मथुरा जग तारण को अवतार बनायो जप्यो जन अर्जुन देव गुरु संकट जो न सपना आयो पत पावन भक्त वचन साहिब एक माल जब चतुर तख्ते माल सतगुरु धन सतगुरु श्री गुरु ग्रंथ साहिब जी की पावन पवित्र हजूरी विच श्रीमान संत बाबा ध्यान सिंह महाराज जी के पावन तप स्थान निर्मल डेरा किला साहिब विच साडे करके प्रभु पिता परमात्मा के सिफत सलाह में जुड़ी हुई गुरु स्वरूप साध संत जी आप सारे बड़े भागे हाँ जिन्हों पर तपस किया है सतगुरु जी ने पावन पवित्र दर्शन बख्शिश किए हैं अमृतमई गुरबाणी श्री सुखमनी साहिब जी ने पाठ सरवण करने का सुभाग प्राप्त होया है सारिया संत जड़े सेवा लगे ने उन्हों को बगैर जे कोई इधर उधर बैठे ने तो बैठ करके हर जस सरवण करने का यत्न करिए अपन चित गतियां श्री दांदे सरताज शांति दे मुजस्मे बाणी दे रचनहार धन श्री गुरु अर्जन देव सच्चे पातशाह महाराज जी के चरणों में जोड़ करके एक बार सारे अपनी हाजरी सतगुरु जी के चरणों में लवाओ अते उच्चारण करो सतनाम श्री वाहिगुरु उच्चारण करो सतनाम श्री वाहिगुरु धन गुरु अर्जन देव सच्चे पातशाह महाराज जी जिन्हों का अज आप सारिया गुरु नानक नाम देवा सिख संगत पूरे विश्व भर में शहीदी पर्व शहीदी दिवस शहीदी दिहाड़ा मना रही ने भावे के आप जी को सारे पता है कि एक भयानक रोग महामारी जिसके कारण कुछ सरकार ने नियम बनाए ने उन्होंने नियमों की भी पालना आप सारे ने करनी है आप सतगुरों का दिहाड़ा भी मना है जिमें कि उस नियम के अनुसार ये नियम है कि आप बहुत ज़्यादा संगत इकट्ठी नहीं हो सकती जे कुछ गुरसिख इकट्ठे हुए हैं तो थोड़ा दूर दूर बैठने का यत्न करना कि उस विधान में विघन ना पवे अपनी श्रद्धा भी है सतगुरु जी का दिहाड़ा भी मना है थोड़ा जहा समा ही आप हाजरी भरनी है क्योंकि गर्मी बहुत है आप जी इतिहास को सारे चंगी तरह वैसे जाणू हो कि धन गुरु अर्जन देव सच्चे पातशाह महाराज जी जिन्हों ने सानू महान सिद्धांत बख्शिश किया है जिस शब्द स्वरूप गुरबाणी रूप धन श्री गुरु ग्रंथ साहब सच्चे पातशाह जी ने अज आप दर्शन प्राप्त कर रहे हाँ ये महान गुरबाणी का खजाना धन गुरु अर्जन देव सच्चे पातशाह जी ने आपां नूं बख्शिश किया है और इस महान गुरबाणी नूं अखंड रखने वास्ते सच्चे पातशाह जी ने जो अज जिस आपां शहीदी दिहाड़े नूं मना रहे हाँ उसका मेन कारण भी यही बनिया आप जी ने इतिहास हर साल सुनिया सुनते रहते हो कि धन गुरु अर्जन देव सच्चे पातशाह महाराज जी के नाल ईरखा करने वाले जो कि खास के उन्होंने घर में उन्होंने भरा पृथ्वी चंद उन्होंने बहुत कोशिश की ਸ਼ੁਰੂ ਤੋਂ ਲੈ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਈਰਖਾ ਤੇ ਉਹਨਾਂ ਦੀ ਈਰਖਾ ਦੇ ਕਾਰਨ ਤੇ ਇੱਕ ਜਿਹੜੀ ਉਸ ਸਮੇਂ ਦੀ ਸਰਕਾਰ ਵੱਲੋਂ ਸਰਕਾਰ ਉਹਨਾਂ ਦੀ ਈਰਖਾ ਦੇ ਕਾਰਨ ਇੱਥੋਂ ਤੱਕ ਨੌਬਤ ਆਈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਾਵਨ ਗੁਰਬਾਣੀ ਦਾ ਅਖੰਡ ਸਿਧਾਂਤ ਕਾਇਮ ਕਰਨ ਵਾਸਤੇ ਧਰਮ ਦੀ ਰੱਖਿਆ ਕਰਨ ਵਾਸਤੇ ਸ਼ਹੀਦੀ ਜਿਹੜੀ ਸੀ ਉਹ ਪ੍ਰਾਪਤ ਕਰਨੀ ਪਈ। ਬਹੁਤ ਲੰਬੀ ਕਥਾ ਦਾ ਸ੍ਰੇਸ਼ਟ ਜਾਂ ਸਿਧਾਂਤ ਕੀ ਹੈ ਕਿ ਜਦੋਂ ਵੀ ਪ੍ਰਭੂ ਪਿਤਾ ਪਰਮਾਤਮਾ ਇਸ ਧਰਤੀ 'ਤੇ ਕੋਈ ਅਵਤਾਰ ਧਾਰਨ ਕਰਕੇ ਕਿਸੇ ਰੂਪ ਵਿੱਚ ਵੀ ਆਉਂਦੇ ਨੇ ਅਤੇ ਉਸ ਅਵਤਾਰ ਧਾਰਨ ਦਾ ਪ੍ਰਯੋਜਨ ਉਹਨਾਂ ਦਾ ਸਵਾਰਥ ਕੀ ਹੋਇਆ ਕਰਦਾ ਹੈ। ਜਦੋਂ ਵੀ ਪ੍ਰਭੂ ਪਿਤਾ ਪਰਮਾਤਮਾ ਨੇ ਜਦੋਂ ਦੀ ਇਹ ਸ੍ਰਿਸ਼ਟੀ ਬਣਾਈ ਹੈ, ਜਦੋਂ ਤੋਂ ਕਿਉਂਕਿ ਸ੍ਰਿਸ਼ਟੀ ਆਜ਼ਾਦੀ ਹੈ ਇਸਦੇ ਆਦਿ ਬਾਰੇ ਪਤਾ ਨਹੀਂ ਹੈ, ਪਰ ਜਦੋਂ ਤੋਂ ਹੀ ਇਹ ਪਰਮਾਤਮਾ ਨੇ ਬਣਾਈ ਹੈ ਸ੍ਰਿਸ਼ਟੀ ਅਤੇ ਇਸ ਸ੍ਰਿਸ਼ਟੀ ਦੀ ਰੱਖਿਆ ਕਿਸੇ ਨਾ ਕਿਸੇ ਰੂਪ ਵਿੱਚ ਪਰਮਾਤਮਾ ਨੇ ਆਪ ਆ ਕਰਕੇ ਕੀਤੀ ਹੈ। ਜਿਹੋ ਜਿਹੀ ਸਮੇਂ ਦੀ ਲੋੜ ਹੁੰਦੀ ਹੈ ਉਹੋ ਜਿਹਾ ਸਰੂਪ ਧਾਰਨ ਕਰਕੇ ਪ੍ਰਭੂ ਪਿਤਾ ਪਰਮਾਤਮਾ ਕਦੀ ਤਾਂ ਸਵੈਮ ਆਉਂਦੇ ਨੇ, ਕਦੀ ਫਿਰ ਕਿਸੇ ਮਹਾਂਪੁਰਸ਼ ਦੇ ਰੂਪ ਵਿੱਚ ਆ ਕਰਕੇ ਸੰਸਾਰ ਜੀਵਾਂ ਦਾ ਕਲਿਆਣ ਕਰਦੇ ਹਨ। ਅਵਤਾਰ ਦੇ ਆਉਣ ਦਾ ਮੁੱਖ ਪ੍ਰਯੋਜਨ ਪ੍ਰਭੂ ਪਿਤਾ ਪਰਮਾਤਮਾ ਦਾ ਇਹ ਹੋਇਆ ਕਰਦਾ ਹੈ, ਭਾਵੇਂ ਕਿ ਉਹ ਨਿਰਗੁਣ ਹੈ, ਨਿਰਾਵੈਰ ਹੈ, ਨਿਰਾਕਾਰ ਹੈ, ਉਸਦਾ ਕੋਈ ਆਕਾਰ ਨਹੀਂ ਹੈ, ਉਸਦਾ ਕੋਈ ਰੂਪ ਨਹੀਂ ਹੈ, ਰੰਗ ਨਹੀਂ ਹੈ, ਫਿਰ ਵੀ ਲੋਕ ਮਰਿਆਦਾ ਅਨੁਸਾਰ ਮਾਨੁ ਲੀਲਾ ਕਰਦੇ ਹੋਏ ਪ੍ਰਭੂ ਪਿਤਾ ਪਰਮਾਤਮਾ ਅਵਤਾਰ ਧਾਰਨ ਕਰਦੇ ਨੇ ਅਤੇ ਅਵਤਾਰ ਧਾਰਨ ਦਾ ਪ੍ਰਯੋਜਨ ਕੀ ਹੋਇਆ ਕਰਦਾ ਹੈ। ਹਰ ਗੁਰਬਾਣੀ ਦੇ ਸਿਧਾਂਤ ਵਿੱਚ ਕਿਤੇ ਕਿਤੇ ਇਸ਼ਾਰਾ ਕਰਕੇ ਪ੍ਰਭੂ ਪਿਤਾ ਪਰਮਾਤਮਾ ਨੇ ਸੰਕੇਤ ਮਾਤਰ ਦੱਸਿਆ ਹੈ, ਹਰੇਕ ਗ੍ਰੰਥ ਵਿੱਚ ਦੱਸਿਆ ਹੈ, ਹਰੇਕ ਸ਼ਾਸਤਰ ਵਿੱਚ ਦੱਸਿਆ ਹੈ। ਜਿਵੇਂ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਸ ਪ੍ਰਿਥਵੀ 'ਤੇ ਸਾਡਾ ਮਾਨਵ ਲੀਲਾ ਵਿੱਚ ਆਉਣ ਦਾ ਪ੍ਰਯੋਜਨ ਇਹੋ ਹੀ ਹੈ ਕਿ ਧਰਮ ਦੀ ਰੱਖਿਆ ਕਰਨੀ ਅਤੇ ਦੁਸ਼ਟਾਂ ਦਾ ਸੰਹਾਰ ਕਰਨਾ। ਯਾ ਹੀ ਕਾਜ ਧਰਾਮ ਜਨਮਨ ਸਮਝ ਲੇ ਹੋ ਸਾਧੂ ਸਭ ਮਨਮਨ। ਇਹ ਕਿਤੇ ਅੱਛੀ ਤਰ੍ਹਾਂ ਸਮਝ ਲਓ ਕਿ ਯਾ ਹੀ ਕਾਜ ਇਸ ਕਾਜ ਦੇ ਵਾਸਤੇ, ਇਸ ਕਾਜ ਦੀ ਸਿੱਧੀ ਵਾਸਤੇ ਅਸੀਂ ਇਹ ਅਵਤਾਰ ਧਾਰਨ ਕੀਤਾ। ਕਿਹੜਾ ਕਾਜ ਹੈ? ਧਰਮ ਚਲਾਵਨ ਸੰਤ ਪਵਾਰਨ ਦੁਸ਼ਟ ਸਬਰ ਕੋ ਮੂਲ ਪਵਾਰਨ। ਸਾਡਾ ਇਹੋ ਹੀ ਪ੍ਰਯੋਜਨ ਹੈ ਕਿ ਧਰਮ ਚਲਾਵਨ। ਇਹ ਨਹੀਂ ਕਿ ਧਰਮ ਪਹਿਲਾਂ ਚੱਲਦਾ ਨਹੀਂ ਹੈ, ਧਰਮ ਤਾਂ ਚੱਲ ਰਿਹਾ ਹੈ, ਪਰ ਜਦੋਂ ਚੱਲਦੇ ਚੱਲਦੇ ਧਰਮ ਦੇ ਵਿੱਚ ਅਧਰਮੀ ਲੋਕ ਵੱਧ ਜਾਂਦੇ, ਦੁਸ਼ਟਾਚਾਰੀ ਪਾਪਾਚਾਰੀ ਬਲਾਤਕਾਰੀ ਲੋਕ ਵੱਧ ਜਾਂਦੇ ਹਨ ਅਤੇ ਉਦੋਂ ਫਿਰ ਧਰਮ ਦੀ ਹਾਨੀ ਹੁੰਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜਦੋਂ ਆਏ ਨੇ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕਹਿੰਦੇ ਨੇ ਵੀ ਉਦੋਂ ਕੀ ਹਾਲਤ ਹੋ ਗਈ ਹੈ ਕਿ ਧਰਮ ਜਿਹੜਾ ਆ ਉਹ ਮਾਨੋ ਖੰਭ ਲਾ ਕੇ ਉੱਡ ਗਿਆ। ਕੂੜ ਦੀ ਰਾਤ, ਕੂੜ ਦੀ ਅਮਾਵਸ ਹੈ ਤੇ ਸੱਚ ਦਾ ਚੰਦਰਮਾ ਕਿਤੇ ਦਿਸਦਾ ਨਹੀਂ ਹੈ। ਉਸੇ ਪ੍ਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਦਸਵਾਂ ਜਾਮਾ ਧਾਰਨ ਕੀਤਾ ਤੇ ਉਦੋਂ ਇਹੋ ਪ੍ਰਯੋਜਨ ਦੱਸਿਆ ਕਿ ਧਰਮ ਚਲਾਵਨ ਸੰਤ ਪਵਾਰਨ। ਧਰਮ ਦੀ ਗੁਲਾਮੀ ਦੂਰ ਕਰਕੇ, ਅਧਰਮੀ ਲੋਕਾਂ ਦਾ ਨਾਸ਼ ਕਰਕੇ ਧਰਮ ਦੀ ਸੰਸਥਾਪਨਾ ਦੁਬਾਰਾ ਕਰਨ ਵਾਸਤੇ, ਧਰਮ ਦੀ ਮਰਿਆਦਾ ਨੂੰ ਬਦਲਣ ਵਾਸਤੇ ਤੇ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਪ੍ਰਭੂ ਪਿਤਾ ਪਰਮਾਤਮਾ ਨੂੰ ਆਉਣਾ ਪੈਂਦਾ। ਕਦੋਂ ਕਦੋਂ ਆਉਣਾ ਪੈਂਦਾ ਹੈ? ਇਹ ਵੀ ਇੱਕ ਵਾਰੀ ਹਰ ਯੁਗ ਯੁਗ ਭਗਤ ਉਪਾਇਆ ਪੈ ਜਟਦਾ ਆਇਆ ਰਾਮ ਰਾਜੇ। ਹਰ ਯੁਗ ਦੇ ਵਿੱਚ ਜਦੋਂ ਭਗਤ ਸਾਧੂ ਪ੍ਰਭੂ ਦੇ ਪਿਆਰਿਆਂ ਨੂੰ ਜਦੋਂ ਦੁਸ਼ਟ ਲੋਕ ਪਰੇਸ਼ਾਨ ਕਰਦੇ ਨੇ ਉਸ ਸਮੇਂ ਉਹਨਾਂ ਦਾ ਨਾਸ਼ ਕਰਨ ਵਾਸਤੇ ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੋਂ ਮਾਰਾ। ਜਿਹੜੇ ਉਸਦੇ ਭਗਤਾਂ ਨੂੰ ਦਿਖਾਉਂਦੇ ਨੇ, ਤੰਗ ਕਰਦੇ ਨੇ, ਪਰੇਸ਼ਾਨ ਕਰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਉਹ ਤਤਕਾਲ ਤੁਹਾਨੂੰ ਮਾਰਾ ਪੂਰਤ ਤਾਂ ਪਰਮਾਤਮਾ ਤਤਕਾਲ ਹੀ ਉਹਨਾਂ ਦਾ ਨਾਸ਼ ਕਰ ਦਿੰਦਾ ਜਿਹੜੇ ਭਗਤਾਂ ਨੂੰ ਦੁਖੀ ਕਰਦੇ ਤੁਹਾਡੇ ਪਿਆਰਿਆਂ ਨੂੰ। ਅਤੇ ਜਦੋਂ ਪਰਮਾਤਮਾ ਅਵਤਾਰ ਧਾਰਨ ਕਰਕੇ ਲੀਲਾ ਵਾਸ ਕਰਦੇ ਨੇ ਉਹਨਾਂ ਵਾਸਤੇ ਧਰਮ ਦੀ ਸੰਸਥਾਪਨਾ ਕਰਨਾ ਜਾਂ ਦੁਸ਼ਟਾਂ ਦਾ ਨਾਸ ਕਰਨਾ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਸਾਰੀ ਸ੍ਰਿਸ਼ਟੀ ਇੱਕ ਪਰਮਾਤਮਾ ਦਾ ਸੰਕਲਪ ਹੈ। ਇਹ ਸ੍ਰਿਸ਼ਟੀ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ, ਇਹ ਸ੍ਰਿਸ਼ਟੀ ਜੇ ਦੇਖਿਆ ਜਾਏ ਤਾਂ ਕੁਛ ਹੈ ਹੀ ਨਹੀਂ ਹੈ। ਏਕੋ ਹਮ ਬਹੁ ਸਿਆਮ ਪ੍ਰਜਾਈਆ, ਇਹ ਸ੍ਰੁਤੀ ਨੇ ਵੀ ਕਿਹਾ, ਵੇਦ ਨੇ ਵੀ ਕਿਹਾ, ਅਤੇ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਆ ਕਿ ਇਹ ਸ੍ਰਿਸ਼ਟੀ ਹੈ ਕੀ ਆ, ਕੀਤਾ ਵਸਾਓ ਏਕੋ ਕਵਾਓ ਇਸ ਤੇ ਹੋਏ ਲੱਖ ਦਰਿਆਓ। ਇਹ ਕੀ ਆ, ਇੱਕ ਸੰਕਲਪ ਕੀਤਾ ਪਰਮਾਤਮਾ ਨੇ, ਜਬ ਉਦਕੰਠ ਕਰਾ ਕਰਤਾਰਾ ਪ੍ਰਜਾ ਭਗਤਾਂ ਦੇਹ ਅਪਾਰਾ, ਸਾਰੀ ਸ੍ਰਿਸ਼ਟੀ ਸੰਕਲਪਨਾ ਬਣਾ ਦਿੱਤੀ ਹੈ। ਅਤੇ ਜਦੋਂ ਸੰਕਲਪ ਰੋਕਿਆ, ਜਦ ਆਪਣਾ ਤੁਮ ਮੈਂ ਮਿਲਕ ਦੇਹ ਦਾ ਸਭ ਨੂੰ ਸਾਰੇ ਸਮੇਟ ਕੇ, ਅਤੇ ਉਹ ਕਿਹੋ ਜਿਹਾ ਹੋ ਜਾਂਦਾ, ਖੇਡ ਖੇਡ ਅਖੇਡ ਫਿਰਨ ਅੰਤ ਕੋ ਫਿਰ ਇੱਕ। ਪਹਿਲਾਂ ਵੀ ਇੱਕ ਸੀ ਅਤੇ ਸੰਕਲਪ ਮਾਤ ਸ੍ਰਿਸ਼ਟੀ ਦਿਖਾਈ ਹੈ, ਅਤੇ ਖੇਡ ਖੇਡ ਕੇ ਫਿਰ ਅੰਤ ਕੋ ਫਿਰ ਇੱਕ, ਅੰਤ ਨੂੰ ਫਿਰ ਇਹ ਵੀ ਸੀ। ਪਹਿਲੇ ਵੀ ਸਦੇਵ ਸੋਮੇ ਮਕਰਾ ਸੀ ਏਕ ਮੇਵਾ ਦੁਤੀਯਮ, ਇਹ ਵੀ ਵੇਦ ਦਾ ਸਿਧਾਂਤ ਹੈ ਕਿ ਪਹਿਲਾਂ ਵੀ ਪਰਮਾਤਮਾ ਸਤ ਰੂਪ ਵਿੱਚ ਸੀ, ਹੁਣ ਵੀ ਸਤ ਰੂਪ ਵਿੱਚ ਹੈ, ਏਕ ਮੇਵਾ ਦੁਤੀਯਮ, ਦੂਸਰਾ ਹੈ ਹੀ ਨਹੀਂ ਹੈ। ਆਦ ਸੱਚ ਵਾਦ ਸੱਚ ਹੈ ਵੀ ਸੱਚ ਨਾਲ ਪੜੋਸੀ ਧੀ ਸੱਚ, ਹਰੇਕ ਸਿਧਾਂਤ ਸ਼ਾਸਤਰਾਂ ਦਾ ਜਾਂ ਗੁਰਬਾਣੀ ਦਾ ਮੇਨ ਸਿਧਾਂਤ ਗਿਆਨ ਦੇ ਇੱਕ ਹੈ। ਗੁਰਬਾਣੀ ਵਿੱਚ ਵੀ ਸਤਿਗੁਰੂ ਜੀ ਪ੍ਰਵਾਨ ਕਰਦੇ ਨੇ ਕਿ ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ ਆਤਮ ਵਸਾਲਾ ਕਰਨ ਹਾਰਾ, ਬ੍ਰਹਮ ਬਿਨਾ ਨਹੀਂ ਜਾਣੀਐ, ਦੂਸਰਾ ਕੋਈ ਹੈ ਹੀ ਨਹੀਂ ਹੈ। ਔਰ ਵੇਦ ਭਗਵਾਨ ਨੇ ਵੀ ਇਹ ਸਿਧਾਂਤ ਉਦਘੋਸ਼ ਕੀਤਾ ਹੈ, ਸਰਵਮ ਖਲਕਤਮ ਬ੍ਰਹਮ, ਇਹ ਜੋ ਕੁਛ ਦਿਖਾਈ ਦੇ ਰਿਹਾ ਹੈ ਸਾਰਾ ਬ੍ਰਹਮ ਹੀ ਹੈ, ਬ੍ਰਹਮ ਤੋਂ ਬਗੈਰ ਕੁਛ ਹੈ ਹੀ ਨਹੀਂ। ਅਨੇਕਤਾ ਜਿਹੜੀ ਭਾਸ ਰਹੀ ਹੈ ਨਾ, ਅਨੇਕਤਾ ਜਿਹੜੀ ਸਾਨੂੰ ਦਿਸ ਰਹੀ ਹੈ, ਇਹ ਇੱਕ ਦੇ ਵਿੱਚ ਹੀ ਅਨੇਕਤਾ ਭਾਸ ਰਹੀ ਹੈ, ਇੱਕ ਦੇ ਵਿੱਚ ਵਾਸਤਵਿਕ ਅਨੇਕਤਾ ਹੋ ਨਹੀਂ ਸਕਦੀ। ਇਹ ਅਗਿਆਨ ਦੇ ਕਾਰਨ ਇੱਕ ਦੇ ਵਿੱਚ ਅਨੇਕਤਾ ਭਾਸ ਰਹੀ ਹੈ, ਤੇ ਉਸ ਅਨੇਕਤਾ ਦੇ ਵਿੱਚ ਕਈ ਪ੍ਰਕਾਰ ਦੀ ਨਿਧਾ ਸਾਨੂੰ ਦਿਖਾਈ ਦਿੰਦੀ ਹੈ। ਇਸੇ ਹੀ ਤਰ੍ਹਾਂ ਇਹ ਜੋ ਪ੍ਰਭੂਤਾ ਪਰਮਾਤਮਾ ਨੇ ਅਵਤਾਰ ਧਾਰਨ ਕਰਕੇ ਲੀਲਾ ਮਾਪਤ ਕੀਤੀ ਹੈ ਸਾਧ ਸੰਗਤ ਦੀ, ਕਈ ਵਾਰ ਆਪਾਂ ਭੁਲੇਖਾ ਖਾ ਜਾਂਦੇ ਹਾਂ ਬਹੁਤ ਵੱਡਾ, ਸਾਨੂੰ ਇਸ ਗੱਲ ਦਾ ਜਦੋਂ ਸੋਚੀ ਨਹੀਂ ਹੁੰਦੀ ਕਿ ਪਰਮਾਤਮਾ ਵਾਸਤੇ ਕਿਹੜੀ ਵੱਡੀ ਗੱਲ ਹੈ। ਹੁਣ ਗੁਰੂ ਅਰਜਨ ਦੇਵ ਜੀ ਦਾ ਸਿਧਾਂਤ ਇਤਿਹਾਸ ਬੜਾ ਲੰਬਾ ਆਪਾਂ ਸੁਣਦੇ ਰਹਿੰਦੇ ਹਾਂ ਕਿ ਜਦੋਂ ਪ੍ਰਿਥੀ ਚੰਦ ਦਾ ਜੋ ਚੱਲਿਆ ਜਾਂ ਚੰਦੂ ਦਾ, ਚੰਦੂ ਦੀ ਲੜਕੀ ਦਾ ਰਿਸ਼ਤਾ ਮਹਾਰਾਜ ਜੀ ਨੇ ਗੁਰਸਿੱਖ ਸੰਗਤਾਂ ਦੀ ਬੇਨਤੀ ਕਰ ਮੰਨਣ ਕਰਕੇ ਅਤੇ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ, ਅਤੇ ਚੰਦੂ ਦੀਵਾਨ ਇਸੇ ਗੱਲੋਂ ਸੜ ਮਰ ਗਿਆ ਸੀ, ਅਤੇ ਉਹ ਮੌਕੇ ਦੀ ਤਾੜ ਵਿੱਚ ਸੀ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਕੋਲੋਂ ਬਦਲਾ ਲਵਾਂ। ਅਤੇ ਜਦੋਂ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਬੈਠਾ ਹੈ ਗੱਦੀ ਤੇ, ਉਸਦਾ ਮੁੰਡਾ ਜਿਹੜਾ ਅਮੀਰ ਖੁਸਰੋ ਹੈ ਉਸਨੇ ਬਗਾਵਤ ਕਰ ਦਿੱਤੀ, ਔਰ ਉਹ ਉੱਥੋਂ ਭੱਜ ਕਰਕੇ ਜਦੋਂ ਆਇਆ ਪੰਜਾਬ ਵੱਲ ਤਾਂ ਦੱਸਦੇ ਨੇ ਕਿ ਉਹ ਚਲਦਾ ਹੋਇਆ ਇੱਧਰ ਜਦੋਂ ਆ ਰਿਹਾ ਸੀ ਬਿਆਸਾ ਪਾਰ ਕਰਕੇ ਇੱਧਰ ਨੂੰ ਅੱਗੇ ਨੂੰ ਜਾਂਦਾ ਸੀ ਲਾਹੌਰ ਨੂੰ, ਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤਰਨ ਤਾਰਨ ਸਾਹਿਬ ਵਿੱਚ ਵਿਰਾਜਮਾਨ ਸਨ, ਤੇ ਉਸਨੇ ਸੁਣੀ ਸੀ ਮਹਾਰਾਜ ਜੀ ਦੀ ਮਹਿਮਾ, ਤੇ ਉਸਨੇ ਆ ਕਰਕੇ ਸ਼ਰਨ ਟੱਕੀ ਹੈ। ਤੇ ਪ੍ਰਭੂ ਪਿਤਾ ਪਰਮਾਤਮਾ ਦਾ ਸਿਧਾਂਤ ਹੈ ਜੋ ਸ਼ਰਨ ਆਵੇ ਤੇ ਸਿਖਣ ਲਾਵੇ, ਉਸ ਦੀ ਬਾਰ ਬਾਰ ਪ੍ਰਾਰਥਨਾ ਕੀਤੀ। ਉਸਨੇ ਕਿਹਾ ਮੇਰੀ ਮਦਦ ਕਰੋ, ਮੈਨੂੰ ਪੈਸੇ ਦੀ ਮਦਦ ਵੀ ਕਰੋ ਅਤੇ ਮੈਨੂੰ ਤੁਸੀਂ ਆਪਣੀ ਸਿੱਖ ਫੌਜ ਵੀ ਦਿਓ। ਅਤੇ ਮਹਾਰਾਜ ਜੀ ਨੇ ਕਿਹਾ ਵੀ ਇਹ ਗੁਰੂ ਘਰ ਹੈ ਭਾਈ, ਇਹ ਜੋ ਕੁਛ ਆਉਂਦਾ ਹੈ ਸਭ ਪਰਮਾਤਮਾ ਦੇ ਸੇਵਾ ਵਿੱਚ ਲੱਗਦਾ ਹੈ। ਬਾਰ ਬਾਰ ਜਦੋਂ ਬੇਨਤੀ ਕੀਤੀ ਤਾਂ ਕਹਿੰਦੇ ਸੱਚੇ ਪਾਤਸ਼ਾਹ ਨੇ ਉਸਨੂੰ ਤੰਗ ਸਮਝ ਕਰਕੇ ਉਸਨੂੰ 5,000 ਰੁਪਇਆ ਸਿਰਫ ਉਹਦੀ ਤੰਗੀ ਦੇ ਕਰਕੇ ਉਹਦੀ ਮਦਦ ਕੀਤੀ ਹੈ, ਆਸ਼ੀਰਵਾਦ ਦਿੱਤੀ ਹੈ, ਲੰਗਰ ਚੋਂ ਪ੍ਰਸ਼ਾਦਾ ਛਕਾਇਆ। ਪਰ ਉਹਦੇ ਪਿੱਛੇ ਪਿੱਛੇ ਜਹਾਂਗੀਰ ਚੜਿਆ ਆ ਰਿਹਾ ਸੀ, ਉਸਨੂੰ ਪਤਾ ਲੱਗਾ। ਉਹ ਵੀ ਪਹਿਲੇ ਗੁਰੂ ਘਰ ਨਾਲ ਈਰਖਾ ਤਾਂ ਕਰਦਾ ਹੀ ਸੀ, ਵਾਰ ਵਾਰ ਪ੍ਰਿਥੀ ਚੰਦ ਜਾ ਕਰਕੇ ਸ਼ਿਕਾਇਤਾਂ ਕਰਦਾ ਸੀ ਅਤੇ ਸਵਾਲ ਬਣ ਗਿਆ ਕੋਈ ਨਾ ਕੋਈ ਅਤੇ ਇਸੇ ਹੀ ਗੱਲ ਨੂੰ ਲੈ ਕਰਕੇ ਅਤੇ ਜਹਾਂਗੀਰ ਨੇ ਮਹਾਰਾਜ ਜੀ ਨੂੰ ਲਾਹੌਰ ਬੁਲਾਇਆ। ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਗਏ ਨੇ ਉੱਥੇ ਅਤੇ ਜਾ ਕਰਕੇ ਇੱਕ ਭਗਤ ਮਹਾਰਾਜ ਜੀ ਨੂੰ ਸੁਧੂ ਭਗਤ ਜਿਹੜਾ ਮਹਾਰਾਜ ਜੀ ਨੂੰ ਰਾਤ ਦਿਨ ਯਾਦ ਕਰਦਾ ਸੀ ਉਸਦੇ ਘਰ ਵਿੱਚ ਜਾ ਕੇ ਉਤਾਰਾ ਕੀਤਾ ਹੈ। ਦੂਸਰੇ ਦਿਨ ਮਹਾਰਾਜ ਜੀ ਕਹਿੰਦੇ ਨੇ ਸੰਗਤ ਨੂੰ ਕਿ ਹੁਣ ਸਾਡਾ ਇਸ ਸਰੀਰ ਦਾ ਸਮੇਂ ਆ ਗਿਆ ਹੈ ਅਤੇ ਤੁਸੀਂ ਸਾਰੇ ਜਣੇ ਚਲੇ ਜਾਵੋ। ਭਾਣਾ ਮਕਾਉਣਾ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਕਚਹਿਰੀ ਵਿੱਚ ਉਹਦੇ ਗਏ ਨੇ। ਪਰ ਜਦੋਂ ਜਹਾਂਗੀਰ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਅਤੇ ਬਹੁਤ ਫਕੀਰਾਂ ਵਾਲਾ ਸਾਧੂਆਂ ਵਾਲਾ ਲਿਬਾਸ ਦੇਖਿਆ ਅਤੇ ਉਸ ਦੀ ਸਾਰੀ ਸ਼ੰਕਾ ਦੂਰ ਹੋ ਗਈ। ਚੰਦੂ ਨੇ ਕਿਹਾ ਸੀ ਉਹ ਬੜੇ ਬੜੇ ਧਾਰਮਿਕ ਚੋਰ ਬਦਮਾਸ਼ ਕੋਲ ਰੱਖਦੇ ਨੇ, ਇਸੇ ਕਰਕੇ ਕਹਿੰਦੇ ਉਹਨਾਂ ਨੇ ਸੁਰਦੀ ਖਾਨ ਨੂੰ ਸੁਰਦੀ ਖਾਨ ਦੋਨਾਂ ਨੂੰ ਮਰਵਾ ਦਿੱਤਾ। ਬਹੁਤ ਵੱਧ ਘੱਟ ਕਿਹਾ ਘਟਾਇਆ ਹੋਇਆ ਸੀ। ਪਰ ਜਦੋਂ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਜਹਾਂਗੀਰ ਦੀ ਸ਼ੰਕਾ ਸਾਰੀ ਦੂਰ ਹੋ ਗਈ। ਹੋਰ ਤਾਂ ਕੁਛ ਨਹੀਂ ਕਿਹਾ, ਫਿਰ ਵੀ ਇਹ ਕਿਹਾ ਕਿ ਤੁਸੀਂ ਮੇਰੇ ਬਾਗੀ ਪੁੱਤਰ ਦੀ ਮਦਦ ਕੀਤੀ ਹੈ, ਤੁਸੀਂ ਉਸਨੂੰ ਇੰਨੇ ਪੈਸੇ ਦਿੱਤੇ ਨੇ, ਇਸ ਕਰਕੇ ਤੁਹਾਨੂੰ ਮੈਂ 2,00,000 ਰੁਪਈਆ ਦਾਨ ਲਗਾਇਆ ਹੈ, ਉਹ 2,00,000 ਰੁਪਇਆ ਤੁਸੀਂ ਦੇ ਦੇਵੋ। ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਅਸੀਂ ਕੋਈ ਸ਼ਹਿਨਸ਼ਾਹ ਕੋਈ ਸਮਰਾਟ ਨਹੀਂ, ਅਸੀਂ ਤਾਂ ਸਾਧੂ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ, ਸਾਡੇ ਕੋਲ ਤੇ ਬਾਦਸ਼ਾਹ ਜੋ ਕੁਛ ਆਉਂਦਾ ਹੈ ਸੰਗਤ ਵਾਸਤੇ ਆਉਂਦਾ, ਸੰਗਤ ਦੇ ਉੱਤੇ ਖਰਚ ਹੋ ਜਾਂਦਾ ਹੈ, ਉਸ ਦੀ ਅਸੀਂ ਕੋਈ ਮਦਦ ਨਹੀਂ ਕੀਤੀ, ਉਸਨੂੰ ਤੰਗ ਸਮਝ ਕਰਕੇ ਉਸਨੂੰ ਖਰਚਾ ਜ਼ਰੂਰ ਦਿੱਤਾ ਹੈ। ਪਰ 2,00,000 ਰੁਪਇਆ ਅਸੀਂ ਤੈਨੂੰ ਕਿੱਥੋਂ ਦੇ ਦੇਈਏ, ਅਸੀਂ ਤੇ ਸੰਗਤ ਦਾ ਪੈਸਾ ਸਾਡੇ ਕੋਲ ਜ਼ੋਰ ਦਾ ਸੰਗਤ ਤੇ ਲਾਉਣੇ। ਫਿਰ ਕਹਿਣ ਲੱਗਾ ਕਿ ਤੁਸੀਂ ਜੋ ਗ੍ਰੰਥ ਤਿਆਰ ਕੀਤਾ ਨਾ ਉਹਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਦੇ ਕੋਈ ਸ਼ਬਦ ਲਿਖ ਦਿਓ। ਮਹਾਰਾਜ ਜੀ ਕਹਿੰਦੇ ਵੀ ਇਹ ਜੋ ਕੁਛ ਗੁਰਬਾਣੀ ਹੈ ਇਹ ਧੁਰਕੀ ਇਲਾਹੀ ਬਾਣੀ ਹੈ, ਜੋ ਸਾਨੂੰ ਗੁਰੂ ਦਾ ਪਰਮਾਤਮਾ ਦਾ ਹੁਕਮ ਹੋਇਆ ਉਹ ਲਿਖਿਆ, ਇਹਦੇ ਵਿੱਚ ਨਾ ਅਸੀਂ ਕੁਛ ਵੱਧ ਘੱਟ ਕਰ ਸਕਦੇ ਹਾਂ ਨਾ ਕੋਈ ਹੋਰ ਹੀ ਦੱਸ ਸਕਦਾ ਹੈ। ਬਾਦਸ਼ਾਹ ਚੁੱਪ ਭਾ ਹੋ ਗਿਆ। ਔਰ ਦੂਸਰੇ ਦਿਨ ਹੀ ਬਾਦਸ਼ਾਹ ਬਹਾਨਾ ਬਣਾ ਕਰਕੇ ਜਹਾਂਗੀਰ ਸਿੰਘ ਵੱਲ ਨੂੰ ਚਲਾ ਗਿਆ। ਮਹਾਰਾਜ ਜੀ ਨੂੰ ਚੰਦੂ ਕਿਉਂਕਿ ਦੀਵਾਨ ਸੀ ਅਤੇ ਚੰਦੂ ਮਹਾਰਾਜ ਜੀ ਨੂੰ ਆਪਣੀ ਹਵੇਲੀ ਵਿੱਚ ਲੈ ਗਿਆ ਕਚਹਿਰੀ ਤੋਂ। ਅਤੇ ਜਦੋਂ ਹਵੇਲੀ ਵਿੱਚ ਲੈ ਗਿਆ ਅਤੇ ਜਿਹੜੇ ਮਹਾਰਾਜ ਜੀ ਦੇ ਨਾਲ 5 ਸਿੱਖ ਗਏ ਸਨ ਉਹਨਾਂ ਨੂੰ ਉਸਨੇ ਜਾਣਿਆ ਸਾਰੀ ਜਿਹੜੀ ਹਵੇਲੀ ਦੀ ਜਿਹੜੀ ਉੱਥੇ ਕੈਦ ਕਰ ਦਿੱਤਾ ਅਤੇ ਮਹਾਰਾਜ ਜੀ ਨੂੰ ਅੰਦਰ ਲੈ ਗਿਆ ਅਤੇ ਜਾ ਕਰਕੇ ਕਹਿੰਦਾ ਕਿ ਹੁਣ ਦੱਸੋ ਤੁਹਾਡੇ ਵੱਸ ਵਿੱਚ ਕੀ ਹੈ, ਹੁਣ ਤੁਸੀਂ ਮੇਰੇ ਵੱਸ ਹੋ, ਹੁਣ ਦੱਸੋ ਕਿ ਮੇਰੀ ਲੜਕੀ ਦਾ ਰਿਸ਼ਤਾ ਮਨਜ਼ੂਰ ਕਰਨਾ ਕਿ ਨਹੀਂ। ਮੌਕੇ ਦੀ ਤਾਲ ਵਿੱਚ ਸੀ ਜਾਂ ਤਾਂ ਮੇਰੀ ਲੜਕੀ ਦਾ ਰਿਸ਼ਤਾ ਮਨਜ਼ੂਰ ਕਰੋ, ਦੂਜਾ ਕਹਿੰਦਾ ਕਿ ਤੁਸੀਂ ਮੁਹੰਮਦ ਸਾਹਿਬ ਦੀ ਸਿਫਤ ਦੇ ਕੋਈ ਸ਼ਬਦ ਲਿਖਦੇ ਹੋ ਅਤੇ ਮੈਂ ਤੁਹਾਨੂੰ ਬਾਦਸ਼ਾਹ ਦਾ ਡੰਗ ਲੱਗਾ ਹੋਇਆ ਸਾਰਾ ਮਾਫ਼ ਕਰਾ ਦੇਊਂਗਾ, ਜਾਂ ਇਸਲਾਮ ਕਬੂਲ ਕਰੋ। ਕਈ ਸ਼ਰਤਾਂ ਰੱਖੀਆਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਅਸੀਂ ਆਪਣਾ ਸਾਡਾ ਆਪਣਾ ਵਚਨ ਹੈ ਗੁਰਬਾਣੀ ਵਿੱਚ ਵੀ ਚੰਦ ਸੂਰਜ ਜਿਹੜੇ ਬਦਲ ਸਕਦੇ ਹਨ, ਹਰ ਕੋਈ ਜਿਹੜੇ ਬਦਲ ਸਕਦਾ ਹੈ, ਪਰ ਸਾਧ ਵਚਨ ਅਟਲਾ ਦਾ ਸਾਧੂ ਦਾ ਜਿਹੜਾ ਵਚਨ ਹੈ ਉਹ ਕਦੇ ਨਿਸ਼ਫਲ ਨਹੀਂ ਜਾਂਦਾ। ਅਸੀਂ ਸੰਗਤ ਦੇ ਨਾਲ ਵਾਅਦਾ ਕੀਤਾ ਹੈ ਸੰਗਤ ਨੂੰ, ਕਿਉਂਕਿ ਤੂੰ ਇਹ ਵਚਨ ਕਿਹਾ ਸੀ ਬਾਹਮਣ ਨੂੰ ਕਿ ਤੁਸੀਂ ਚਬਾਰੇ ਦੀ ਪਿੱਠ ਮੋਰੀ ਨੂੰ ਲਾ ਦਿੱਤੀ ਹੈ, ਤੂੰ ਗੁਰੂ ਘਰ ਨੂੰ ਮੋਰੀ ਦੱਸਿਆ ਹੈ, ਤੂੰ ਹੰਕਾਰੀ ਹੈ, ਇਹ ਤੇ ਕਦੇ ਹੋ ਹੀ ਨਹੀਂ ਸਕਦਾ, ਇਹ ਸਾਡਾ ਵਚਨ ਟਾਲ ਨਹੀਂ ਸਕਦਾ। ਦੂਸਰੀ ਗੱਲ ਰਹੀ ਜੋ ਤੂੰ ਕਹਿੰਦਾ ਗ੍ਰੰਥ ਵਿੱਚ ਸਿਫਤ ਲਿਖਣ ਦੀ, ਇਹਦੇ ਵਿੱਚ ਜੋ ਸਾਨੂੰ ਪਰਮਾਤਮਾ ਦਾ ਸੰਕਲਪ ਰੂਪ ਬਾਣੀ ਆਈ ਹੈ ਉਸ ਤੋਂ ਵੱਧ ਘੱਟ ਕੁਛ ਨਹੀਂ ਲਿਖਿਆ ਜਾ ਸਕਦਾ। ਇਹ ਸਾਡਾ ਅਟਲ ਸਿਧਾਂਤ ਹੈ, ਭਾਵੇਂ ਸਾਡੇ ਪ੍ਰਾਣ ਤੱਕ ਵੀ ਚਲੇ ਜਾਣ ਪਰ ਇਹ ਗੁਰਬਾਣੀ ਦਾ ਸਿਧਾਂਤ ਅਖੰਡ ਰਹੇਗਾ। ਮਹਾਰਾਜ ਜੀ ਨੇ ਕੋਈ ਗੱਲ ਨਹੀਂ ਸਵੀਕਾਰ ਕੀਤੀ। ਤੀਸਰਾ ਵਾਰ ਇਹ ਕਹਿੰਦੇ ਜਦੋਂ ਧਰਮ ਵਰਨ ਦੀ ਗੱਲ ਕਰਦਾ ਨਾ, ਧਰਮ ਹਰ ਇੱਕ ਨੂੰ ਆਪਣਾ ਧਰਮ ਪਿਆਰਾ ਹੁੰਦਾ, ਪ੍ਰਾਣਾਂ ਨਾਲ ਵੀ ਪਿਆਰਾ ਹੁੰਦਾ ਹੈ। ਜੇ ਮੇਰਾ ਸਲਾਮ ਕਬੂਲ ਕਰਕੇ ਕਿਤੇ ਮੌਤ ਨਾ ਆਉਣੀ ਹੋਵੇ ਤਾਂ ਫਿਰ ਤੇ ਮਰ ਸਕਦੇ ਹੈ। ਧਰਮ ਵਰਨ ਕਰਕੇ ਵੀ ਮੌਤ ਇੱਕ ਦਿਨ ਆਉਣੀ ਹੀ ਹੈ, ਪਰ ਅਸੀਂ ਤੇ ਆਏ ਇਸੇ ਕੰਮ ਵਾਸਤੇ ਹਨ। ਜਦੋਂ ਮਹਾਰਾਜ ਨੇ ਕੋਈ ਵੀ ਉਸਦੀ ਗੱਲ ਸਵੀਕਾਰ ਨਹੀਂ ਕੀਤੀ ਤਾਂ ਸੜ ਵੱਜ ਗਿਆ। ਕਹਿਣ ਲੱਗਾ ਕਿ ਕੋਈ ਨੀ, ਹੁਣ ਮੈਂ ਦੇਖੂੰਗਾ ਵੀ ਤੁਸੀਂ ਕਿੰਨਾ ਤੁਹਾਡਾ ਪ੍ਰਾਣ ਲਾਉਂਦੇ। ਤੇ ਉਸੇ ਸਮੇਂ ਪਹਿਰੇਦਾਰ ਨੂੰ ਕਿਹਾ ਕਿ ਅੱਜ ਤੋਂ ਇਹਨਾਂ ਨੂੰ ਕੋਈ ਨਾ ਪਾਣੀ ਦੇਣਾ ਹੈ, ਨਾ ਕੋਈ ਖਾਣ ਨੂੰ ਵਸਤੂ ਦੇਣੀ ਹੈ, ਔਰ ਨਾ ਹੀ ਸੌਣ ਦੇਣਾ ਹੈ। ਇਸ ਤਰ੍ਹਾਂ ਕਹਿ ਕਰਕੇ ਤੇ ਆਪ ਚਲਾ ਗਿਆ ਆਪਣੇ ਮਹਿਲਾਂ ਵਿੱਚ ਜਾ ਕੇ, ਤੇ ਬਹੁਤ ਸੁੰਦਰ ਸਜਾ ਕੇ ਸੌਂ ਗਿਆ। ਮਹਾਰਾਜ ਜੀ ਨੂੰ ਉੱਥੇ ਛੱਡ ਕੇ ਕੀਰਤਨ ਕਰ ਕੇ ਚਲਾ ਗਿਆ। ਜਦੋਂ ਰਾਤ ਬਤੀਤ ਹੋ ਗਈ ਹੈ, ਦੂਸਰੇ ਦਿਨ ਫਿਰ ਆਇਆ, ਫਿਰ ਆ ਕੇ ਉਹੀ ਗੱਲਾਂ ਬਣਾਈਆਂ ਤੇ ਮਹਾਰਾਜ ਜੀ ਨੇ ਫਿਰ ਉਸ ਤਰ੍ਹਾਂ ਹੀ ਜਵਾਬ ਦਿੱਤਾ। ਤੇ ਫਿਰ ਇਸਨੇ ਹੁਕਮ ਦੇ ਦਿੱਤਾ ਕਿ ਇਹਨਾਂ ਨੂੰ ਪਾਣੀ ਦੀ ਦੇਗ ਉਬਾਲ ਕਰਕੇ ਉਸ ਦੇ ਵਿੱਚ ਬਿਠਾ ਦਿੱਤਾ ਜਾਵੇ। ਇਹ ਆਰਡਰ ਦੇ ਕਰਕੇ ਫਿਰ ਉਸ ਤਰ੍ਹਾਂ ਚਲਾ ਗਿਆ। ਮਹਾਰਾਜ ਜੀ ਆਪਣੇ ਸ਼ਾਂਤ ਸੁਭਾਅ ਨਾਲ ਕਠੋਰ ਅਵਸਥਾ ਵਿੱਚ ਉਸ ਦੇਗ ਵਿੱਚ ਬੈਠੇ ਨੇ। ਉਹ ਵੀ ਦਿਨ ਬਤੀਤ ਹੋ ਗਿਆ। ਦੂਸਰੇ ਦਿਨ ਫਿਰ ਆ ਕੇ ਦੇਖਿਆ ਕਿ ਹੋ ਸਕਦਾ ਹੁਣ ਉਹਨਾਂ ਦਾ ਮਨ ਉਹਨਾਂ ਦਾ ਹਿੱਸਾ ਕਮਜ਼ੋਰ ਪੈ ਗਿਆ ਹੋਏਗਾ, ਮੰਨ ਜਾਣਗੇ। ਫਿਰ ਉਹੀ ਗੱਲਾਂ ਆ ਕੇ ਦੁਹਰਾਈਆਂ ਨੇ। ਮਹਾਰਾਜ ਜੀ ਨੇ ਉਸੇ ਤਰ੍ਹਾਂ ਫਿਰ ਜਵਾਬ ਦਿੱਤਾ ਤੇ ਫਿਰ ਇਸਨੇ ਹੁਕਮ ਕੀਤਾ ਕਿ ਇਹਨਾਂ ਨੇ ਸਰੀਰ ਉੱਤੇ ਸਾਰੇ ਦੇ ਉੱਤੇ ਗਰਮ ਕਪਾਹ ਕਰਕੇ ਰੇਤਾ ਪਾਇਆ ਜਾਏ। ਮਹਾਰਾਜ ਜੀ ਨੂੰ ਮੱਛੀ ਵਰਗਾ ਹੋ ਗਿਆ। ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਬਾਣੀ ਦੇ ਦੋਹੇ ਸੱਚੇ ਪਾਤਸ਼ਾਹ ਆਪਣੀ ਬਾਣੀ ਦਾ ਸਿਧਾਂਤ ਆਪਣੇ ਸਰੀਰ ਦੇ ਨਾਲ ਪ੍ਰਗਟ ਕਰ ਰਹੇ ਨੇ, ਕੋਈ ਫਰਕ ਨਹੀਂ ਪਿਆ। ਫਿਰ ਜਦੋਂ ਤੀਸਰੇ ਦਿਨ ਆਇਆ ਹੈ ਤੇ ਫਿਰ ਆ ਕਰਕੇ ਵੇਖਿਆ ਕਿ ਸੱਚੇ ਪਾਤਸ਼ਾਹ ਅਡੋਲ ਹਨ। ਵਾਰ ਵਾਰ ਕਹਿੰਦਾ ਹੈ ਕਿ ਅਜੇ ਵੀ ਮੰਨ ਜਾਓ, ਚੰਗੇ ਰਹੋਗੇ। ਤੇ ਜਦੋਂ ਸਤਿਗੁਰੂ ਜੀ ਆਪਣੀ ਅਡੋਲ ਅਵਸਥਾ ਵਿੱਚ ਬੈਠੇ ਨੇ, ਫਿਰ ਇਸਨੇ ਉਸ ਦਿਨ ਹੁਕਮ ਕੀਤਾ ਕਿ ਇਹਨਾਂ ਨੂੰ ਗਰਮ ਲੋਹ ਤੱਤੀ ਲੋਹ ਦੇ ਥੱਲੇ ਅੱਗ ਉਬਾਲ ਕਰਕੇ ਤੇ ਇਹਨਾਂ ਨੂੰ ਉਸ ਲੋਹ ਤੇ ਬਿਠਾਇਆ ਜਾਏ ਤੇ ਉੱਪਰ ਗਰਮ ਰੇਤਾ ਪਾਈ ਜਾਏ। ਐਡਾ ਵੱਡਾ ਕਹਿਰ ਉਸਨੇ ਕੀਤਾ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਉਸ ਗਰਮ ਤੱਤੀ ਹੋਈ ਤਵੀ ਦੇ ਉੱਤੇ ਬਿਠਾਇਆ ਤੇ ਉੱਤੇ ਗਰਮ ਰੇਤਾ ਪਾ ਰਹੇ ਨੇ। ਉਸੇ ਹੀ ਸਮੇਂ ਦੌਰਾਨ ਘਟਨਾ ਤਾਂ ਬਹੁਤ ਹੈ, ਸੰਖੇਪ ਨਾਲ ਬੇਨਤੀ ਕਰ ਰਹੇ ਹਾਂ। ਤੇ ਉਸੇ ਹੀ ਸਮੇਂ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਆਤਮਿਕ ਅਵਸਥਾ ਵਾਲੇ ਮਿੱਤਰ, ਜਿਹਦਾ ਇਸਲਾਮ ਧਰਮ ਵਿੱਚ ਵੀ ਬੜਾ ਸਤਿਕਾਰ ਹੈ, ਸਾਈਂ ਮੀਆਂ ਮੀਰ ਨੂੰ ਪਤਾ ਚੱਲਿਆ, ਉਹ ਵੀ ਚੱਲ ਕੇ ਆਏ ਨੇ ਮਹਾਰਾਜ ਜੀ ਦੇ। ਜਦੋਂ ਮਹਾਰਾਜ ਜੀ ਨੂੰ ਆ ਕਰਕੇ ਦੇਖਿਆ ਸਾਈਂ ਮੀਆਂ ਮੀਰ ਜੀ ਮਹਾਰਾਜ ਜੀ ਦਾ ਬਹੁਤ ਸਤਿਕਾਰ ਕਰਦੇ ਸਨ, ਬਹੁਤ ਪ੍ਰੇਮ ਕਰਦੇ ਸਨ। ਉਹ ਮਹਾਰਾਜ ਜੀ ਨੂੰ ਦੇਖ ਕਰਕੇ ਬਹੁਤ ਵਿਆਕੁਲ ਹੋ ਗਏ ਨੇ। ਸਾਈਂ ਮੀਆਂ ਮੀਰ ਜੀ ਦੇਖਦਿਆਂ ਸਾਰੇ ਵਿਆਕੁਲ ਹੋ ਗਏ, ਦੁਖੀ ਹੋ ਗਏ ਔਰ ਬੇਨਤੀ ਕੀਤੀ ਸੱਚੇ ਪਾਤਸ਼ਾਹ, ਇਹ ਤੁਸੀਂ ਇੰਨੀ ਸਮਰੱਥ ਹੋਣ ਦੇ ਬਾਵਜੂਦ ਵੀ ਇਹ ਭਾਣਾ ਵਰਤਾ ਰੱਖਿਆ, ਸੱਚੇ ਪਾਤਸ਼ਾਹ ਮੈਂ ਇਹ ਪਹਾੜੀ ਹਾਲਤ ਦੇਖ ਨਹੀਂ ਸਕਦਾ, ਜੇ ਕਿਤੇ ਮੈਨੂੰ ਆਗਿਆ ਕਰੋ ਤੇ ਜਿਨ੍ਹਾਂ ਨੇ ਹੁਕਮ ਦਿੱਤਾ ਆ ਤਾਂ ਜਿਹੜੇ ਤੁਹਾਨੂੰ ਇਹ ਕਹਿ ਰਹੇ ਨੇ ਇਹਨਾਂ ਨੂੰ ਮੈਂ ਛਣ ਵਿੱਚ ਨਸ਼ਟ ਕਰ ਸਕਦਾ ਹਾਂ। ਤੇ ਸਾਧੂ ਸੱਚੇ ਪਾਤਸ਼ਾਹ ਬੜੀ ਅਡੋਲ ਅਵਸਥਾ ਵਿੱਚ ਮਸ ਤੁਸੀਂ ਯਾਦ ਕਰੋ ਕਿ ਕਿਸੇ ਸਮੇਂ ਤੁਸੀਂ ਸਾਨੂੰ ਪ੍ਰਸ਼ਨ ਕੀਤਾ ਸੀ, ਪ੍ਰਸ਼ਨ ਸੁਖਮਨੀ ਸਾਹਿਬ ਜੀ ਦੀ ਬਾਣੀ ਅਸੀਂ ਉਚਾਰਨ ਕਰ ਰਹੇ ਸੀ। ਤੁਸੀਂ ਉਦੋਂ ਅੱਠਵੀਂ ਤੇ ਨੌਵੀਂ ਅਸ਼ਟਪਦੀ ਦੇ ਅਰਥ ਪੁੱਛੇ ਸਨ ਕਿ ਇਹ ਜੋ ਬ੍ਰਹਮ ਗਿਆਨੀ ਦੇ ਲੱਛਣ ਤੁਸੀਂ ਲਿਖ ਰਹੇ ਹੋ, ਮੈਂ ਐਸਾ ਅਜੇ ਤੱਕ ਕੋਈ ਆਦਮੀ ਮੈਨੂੰ ਨਹੀਂ ਮਿਲਿਆ। ਬ੍ਰਹਮ ਗਿਆਨੀ ਸਦਾ ਬਨਦੇਵ ਜੈਸੇ ਜਨ ਮੈਂ ਕਮਲ ਕਲੇ, ਇਹ ਜਿਹੜੇ ਤੁਸੀਂ ਬਚਨ ਲਿਖੇ ਨਾ, ਇਹ ਮੈਨੂੰ ਐਸਾ ਕੋਈ ਆਦਮੀ ਅਜੇ ਤੱਕ ਮਿਲਿਆ ਨਹੀਂ। ਤੇ ਅਸੀਂ ਉਦੋਂ ਤੁਹਾਨੂੰ ਬਚਨ ਕੀਤਾ ਸੀ ਵੀ ਇਸ ਅਸ਼ਟਪਦੀ ਦੇ ਅਰਥ ਜਿਹੜੇ ਨਾ ਪ੍ਰਗਟ ਹੋਣ ਵਿੱਚ ਅਜੇ ਕੁਝ ਸਮਾਂ ਹੈ। ਸਾਈਂ ਜੀ ਅੱਜ ਧਿਆਨ ਮਾਰ ਕੇ ਦੇਖੋ ਕਿ ਉਸ ਅਸ਼ਟਪਦੀ ਦੇ ਅਰਥ ਹੋ ਰਹੇ ਕਿ ਨਹੀਂ ਸਾਡੇ ਸਰੀਰ ਦੇ ਦੁਆਰਾ, ਕਿੰਨ ਫਿਰ ਮਿਲਾ ਕੇ ਦੇਖ ਲਓ ਕਿ ਉਹਨਾਂ ਅਰਥਾਂ ਦਾ ਕੋਈ ਫਰਕ ਨਹੀਂ ਪੈ ਰਿਹਾ। ਜੋ ਤੁਸੀਂ ਦੇਖਣਾ ਚਾਹੁੰਦੇ ਸੀ ਉਹ ਦੇਖ ਰਹੇ ਹੋ ਕਿ ਨਹੀਂ। ਸਾਈਂ ਜੀ ਮਹਾਰਾਜ ਝੁੱਕ ਕੇ ਸਲਾਮ ਕੀਤੀ ਹੈ। ਸੱਚੇ ਪਾਤਸ਼ਾਹ ਨੇ ਕਿਹਾ ਕਿ ਸਾਈਂ ਜੀ ਇੱਕ ਵਾਰ ਅੱਖਾਂ ਬੰਦ ਕਰਕੇ ਫਿਰ ਖੁੱਲ ਕੇ ਦੇਖੋ। ਜਦੋਂ ਸਾਈਂ ਜੀ ਨੇ ਦੇਖਿਆ ਤੇ ਆਕਾਸ਼ ਮਾਰਗ ਵਿੱਚ ਸਾਰੀਆਂ ਗੁਪਤ ਸ਼ਕਤੀਆਂ ਹੱਥ ਜੋੜ ਕਰਕੇ ਖੜੀਆਂ ਨੇ, ਸਾਰੇ ਦੇਵੀ ਦੇਵਤੇ, ਸਾਰੇ ਸਿੱਧ ਲੋਕ, ਸਾਰੇ ਸ਼ਹੀਦ, ਗੁਪਤ ਸ਼ਕਤੀਆਂ ਸਾਰੀਆਂ ਹੱਥ ਜੋੜ ਕੇ ਖੜੀਆਂ ਨੇ। ਸਾਈਂ ਜੀ ਕਹਿੰਦੇ ਮਹਾਰਾਜ ਇਹ ਸਾਰੇ ਜਿਹੜੇ ਲੋਕ ਨੇ ਇਹ ਕੀ ਕਹਿੰਦੇ ਨੇ? ਕਹਿੰਦੇ ਸਾਈਂ ਜੀ ਜੋ ਤੁਸੀਂ ਕਹਿੰਦੇ ਹੋ ਇਹ ਉਹ ਹੀ ਕਹਿੰਦੇ ਨੇ ਵੀ ਸਾਨੂੰ ਆਗਿਆ ਦਿਓ। ਪਰ ਜੇ ਅਸੀਂ ਆਗਿਆ ਦੇਣੀ ਹੁੰਦੀ ਤੇ ਇਹਨਾਂ ਪਰ ਕਰਵਾ ਲੈਂਦੇ, ਇਹਨਾਂ ਨੂੰ ਇਹ ਕਹਿਣ ਦੀ ਲੋੜ ਨਹੀਂ, ਅਸੀਂ ਆਪ ਹੀ ਸਭ ਕੁਛ ਕਰ ਦਿੰਦੇ। ਪਰ ਅਸੀਂ ਇੱਥੇ ਸਿਖਾਉਣ ਆਏ ਹਾਂ ਕਿ ਜੋ ਗੁਰੂ ਦਾ ਪਾਣਾ ਹੈ ਉਸਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ਸਾਈਂ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਕਰਕੇ ਵਾਪਸ ਚਲੇ ਗਏ ਨੇ। ਤੇ ਹੁਣ ਜਦੋਂ ਚੰਦੂ ਦੀ ਕੋਈ ਪੇਸ਼ ਨਹੀਂ ਗਈ, ਸੱਚੇ ਪਾਤਸ਼ਾਹ ਮਹਾਰਾਜ ਨੂੰ ਕਰਮ ਲੋਹ ਤੇ ਜਦੋਂ ਬਿਠਾਇਆ, ਸਾਰਾ ਸਰੀਰ ਮਹਾਰਾਜ ਦਾ ਛਾਲੇ ਛਾਲੇ ਹੋ ਗਏ ਨੇ। ਪਰ ਸੱਚੇ ਪਾਤਸ਼ਾਹ ਮਹਾਰਾਜ ਸਰੀਰ ਤਾਂ ਹੈ ਹੀ ਨਹੀਂ ਸਨ, ਜੋ ਸਰੀਰ ਹੋਵੇ ਉਸ ਨੂੰ ਫਰਕ ਪੈਂਦਾ ਹੈ, ਜੋ ਸਰੀਰ ਹੈ ਹੀ ਨਹੀਂ ਉਸਨੂੰ ਕੋਈ ਫਰਕ ਨਹੀਂ ਪੈਂਦਾ। ਉਹ ਸਰੀਰ ਵਿੱਚ ਲੀਲਾ ਜ਼ਰੂਰ ਕਰ ਰਹੇ ਨੇ ਪਰ ਪਰਮਾਤਮਾ ਸਰੀਰ ਰੂਪ ਨਹੀਂ ਹੈ। ਉਹ ਤੇ ਸ਼ਬਦ ਜੋ ਆਪਾਂ ਦਰਸ਼ਨ ਕਰ ਰਹੇ ਸ਼ਬਦ ਰੂਪ ਵਿੱਚ ਅੱਜ ਦਰਸ਼ਨ ਕਰਦੇ ਹਾਂ, ਐਸੇ ਸੱਚੇ ਪਾਤਸ਼ਾਹ ਮਹਾਰਾਜ ਜੀ ਉਸੇ ਅਵਸਥਾ ਵਿੱਚ ਨੇ। ਪਰ ਅੱਜ ਜਦੋਂ ਚੰਦੂ ਆ ਮੁੜ ਕੇ ਦੇਖਿਆ ਤੇ ਹੁਣ ਚੰਦੂ ਨੇ ਇੱਕ ਨਵਾਂ ਪੈਦਲਾ ਸਭ ਤੋਂ ਖਤਰਨਾਕ ਇਹ ਖੇਲਿਆ ਕਿ ਉਸ ਨੇ ਇੱਕ ਗਊ ਦਾ ਚਮੜਾ ਲਵਾਇਆ ਹੈ, ਗਊ ਦੀ ਖੱਲ ਲਵਾਈ ਹੈ ਤੇ ਉਹ ਗਿੱਲੀ ਖੱਲ ਲੈ ਕਰਕੇ ਆਇਆ ਤੇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਵੀ ਹੁਣ ਵੀ ਮੁਰਦਾ ਹੈ, ਤੁਸੀਂ ਇਸ ਗੱਲ ਨੂੰ ਸਵੀਕਾਰ ਕਰ ਲਓ, ਨਹੀਂ ਤਾਂ ਫਿਰ ਇਸ ਚੰਮ ਦੇ ਵਿੱਚ ਤੁਹਾਡਾ ਸਰੀਰ ਵੱਢ ਦਿੱਤਾ ਜਾਵੇਗਾ ਤੇ ਜਿਵੇਂ ਜਿਵੇਂ ਇਹ ਚੰਮ ਇਹ ਚਮੜਾ ਸੁੱਕੇਗਾ ਤਿਵੇਂ ਤਿਵੇਂ ਤੁਹਾਡਾ ਸਰੀਰ ਤੁਹਾਡੇ ਪ੍ਰਾਣ ਛੁੱਟਣਗੇ। ਮਹਾਰਾਜ ਜੀ ਨੂੰ ਭਾਵੇਂ ਫਰਕ ਤਾਂ ਕੋਈ ਵੀ ਨਹੀਂ ਪੈਂਦਾ ਪਰ ਹੁਣ ਭਾਣਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਭ ਪਾਉਣਾ ਹੈ, ਸਰੀਰ ਨੂੰ ਪੋਲੇ ਕਰਨਾ ਹੈ। ਸੱਚੇ ਪਾਤਸ਼ਾਹ ਕਹਿੰਦੇ ਵੀ ਸਾਨੂੰ ਇਸ਼ਨਾਨ ਕਰਨ ਅਸੀਂ ਜਾਣਾ ਹੈ, ਇੱਕ ਵਾਰ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ, ਹੋਰ ਕੁਛ ਨਹੀਂ ਮਹਾਰਾਜ ਜੀ ਬੋਲੇ। ਤੇ ਚੰਦੂ ਨੇ ਸਮਝਿਆ ਕਿ ਚੁੱਪ ਹਨ ਕਿ ਕੋਈ ਲੱਗਦਾ ਕਿ ਇਸ ਗਰੀ ਗੱਲ ਨੂੰ ਸਵੀਕਾਰ ਕਰਨਗੇ ਤੇ ਬੜਾ ਖੁਸ਼ ਹੋਇਆ ਔਰ ਕਹਿਣ ਲੱਗਾ ਵੀ ਕੋਈ ਗੱਲ ਨਹੀਂ ਹੈ ਇਸ਼ਨਾਨ ਕਰ। ਪਰ ਇਸੇ ਹੀ ਦੌਰਾਨ ਜਦੋਂ ਅੱਜ ਚੰਦੂ ਆਇਆ ਤਾਂ ਪਹਿਲੀ ਆਪ ਮਹਾਰਾਜ ਦੇ ਕੋਲ ਚੰਦੂ ਦੇ ਘਰ ਇੱਕ ਵਿਆਹੀ ਹੋਈ ਜੋ ਕਿਸੇ ਸਿੱਖ ਦੀ ਲੜਕੀ ਹੈ, ਚੰਦੂ ਦੀ ਨੌਂ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸ਼ਹੀਦੀ ਵਾਲੇ ਦਿਨ ਤੋਂ ਇੱਕ ਦਿਨ ਰਾਤ ਪਹਿਲੇ ਚੰਦੂ ਦੇ ਘਰੋਂ ਆਈ ਹੈ ਤੇ ਪਹਿਲੇ ਰਾਤ ਨੂੰ ਉਸਨੇ ਆਪਣੇ ਗਹਿਣੇ ਦਿੱਤੇ ਨੇ, ਜਿਹੜੇ ਪਹਿਲੇ ਤੇ ਖੜੇ ਨੇ ਉਹਨਾਂ ਨੂੰ ਗਹਿਣੇ ਦਿੱਤੇ, ਰਿਸ਼ਵਤ ਦਿੱਤੀ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੀ ਹੈ, ਆ ਕਰਕੇ ਨਮਸਕਾਰ ਕੀਤੀ ਔਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਇਸ ਪਾਪੀ ਦੇ ਘਰ ਵਿੱਚ ਵਿਆਹੀ ਜ਼ਰੂਰ ਹਾਂ ਪਰ ਤੁਹਾਡੇ ਕੋਲ ਸਿੱਖ ਦੀ ਧੀ ਹਾਂ ਤੇ ਇਹ ਜਿਹੜਾ ਤੁਹਾਨੂੰ ਕਸ਼ਟ ਇਸਨੇ ਦਿੱਤਾ ਹੈ ਇਹ ਸੱਚੇ ਪਾਤਸ਼ਾਹ ਗੁਰਦੇਵ ਇਹ ਮੇਰੇ ਕੋਲ ਸਹਿਣ ਨਹੀਂ ਹੁੰਦਾ, ਇਹ ਮੈਂ ਸਹਿਣ ਨਹੀਂ ਕਰ ਸਕਦੀ। ਜਿਸ ਦਿਨ ਤੋਂ ਆਪ ਜੀ ਇੱਥੇ ਆਏ ਉਹ ਬਲੀ ਪ੍ਰਗਟ ਕੀਤਾ ਕਿ ਮੈਂ ਇਸ ਦੇ ਘਰੋਂ ਪਾਣੀ ਤੱਕ ਵੀ ਨਹੀਂ ਪੀਣਾ, ਪਰ ਉਹ ਸੱਚੇ ਪਾਤਸ਼ਾਹ ਹੁਣ ਇਸ ਤੋਂ ਵੱਧ ਮੈਂ ਸਹਿਣ ਨਹੀਂ ਕਰ ਸਕਦੀ। ਮੈਨੂੰ ਦੱਸੋ ਪਿਤਾ ਤੁਸੀਂ ਪਹਾੜਾ ਕਿੰਨਾ ਚਿਰ ਵਰਤਾਓਗੇ। ਉਸਨੇ ਇੱਕ ਦਿਨ ਪਹਿਲਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਹਿੰਦੇ ਭਈ ਜਿਹੜਾ ਕੱਲ੍ਹ ਦਾ ਸੂਰਜ ਹੈ ਨਾ, ਉਹ ਤੋਂ ਬਾਅਦ ਇਹ ਦੋ ਦੇਖਣ ਵਾਸਤੇ ਤੈਨੂੰ ਸੂਰਜ ਨਹੀਂ ਦੇਖਣਾ ਪਏਗਾ। ਉਸਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਵੀ ਜਲ ਪਾਣੀ ਛੱਡ ਰੱਖਿਆ, ਪਰ ਮੇਰੇ 'ਤੇ ਬੇਨਤੀ ਕਰੋ, ਮੈਂ ਮੇਰੇ 'ਤੇ ਹੁਕਮ, ਮੇਰੇ 'ਤੇ ਕਿਰਪਾ ਕਰਕੇ ਅਸੀਸ ਬਖਸ਼ੋ। ਮੈਂ ਆਪ ਜੀ ਨੂੰ ਕਹਿ ਤਾਂ ਨਹੀਂ ਸਕਦੀ, ਪਰ ਬੇਨਤੀ ਕਰ ਸਕਦੀ ਹਾਂ ਕਿ ਮੈਂ ਇਸ ਕੰਨੂ ਦੇ ਘਰ ਆਪ ਜੀ ਤੋਂ ਬਾਅਦ ਕੁਛ ਛੱਡ ਕੇ ਰਹਿਣਾ ਚਾਹੁੰਦੀ। ਮੈਨੂੰ ਸੱਚੇ ਪਾਤਸ਼ਾਹ ਜਦੋਂ ਆਪ ਜੀ ਸੱਚਖੰਡ ਨੂੰ ਬਿਆਨਾ ਕਰੋ, ਮੇਰੇ 'ਤੇ ਵੀ ਕਿਰਪਾ ਕਰੋ। ਅਤੇ ਸੱਚੇ ਪਾਤਸ਼ਾਹ ਨੇ ਉਸ ਲੜਕੀ ਦੀ ਬੇਨਤੀ ਪ੍ਰਵਾਨ ਕੀਤੀ ਹੈ ਅਤੇ ਕਿਹਾ ਕਿ ਇਸ ਤਰ੍ਹਾਂ ਹੀ ਹੋਵੇਗਾ। ਅਤੇ ਫਿਰ ਉਹ ਬੇਨਤੀ ਕਰਕੇ ਘਰ ਨੂੰ ਚਲੇ ਗਈ ਹੈ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਚੰਦੂ ਨੂੰ ਕਹਿ ਕਰਕੇ ਇਸ਼ਨਾਨ ਕਰਨ ਵਾਸਤੇ ਚੰਦੂ ਦੀ ਹਵੇਲੀ ਵਿੱਚੋਂ ਨਿਕਲੇ ਹਨ ਅਤੇ ਬਾਹਰ ਹਵੇਲੀ ਦੇ, ਕਿਉਂਕਿ ਸਿੱਖਾਂ ਨੂੰ ਲਾਹੌਰ ਦੀ ਸੰਗਤ ਨੂੰ ਪਤਾ ਸੀ ਕਿ ਮਹਾਰਾਜ ਨੂੰ ਕਿਸੇ ਨੇ ਹਵੇਲੀ ਦੇ ਅੰਦਰ ਜਾਂਦਿਆਂ ਦੇਖਿਆ ਸੀ, ਪਰ ਪਤਾ ਨਹੀਂ ਕਿ ਅੰਦਰ ਕੀ ਹੋਇਆ। ਅਤੇ ਬਾਹਰ ਸੰਗਤਾਂ ਬੜੀਆਂ ਵਿਆਕੁਲ ਸਨ, ਦੇਖ ਰਹੀਆਂ ਸਨ ਕਿ ਸੱਚੇ ਪਾਤਸ਼ਾਹ ਹੁਣ ਬਾਹਰ ਆਉਂਦੇ ਨੇ, ਹੁਣ ਬਾਹਰ ਆਉਂਦੇ ਨੇ। ਜਦੋਂ ਸੱਚੇ ਪਾਤਸ਼ਾਹ ਹਵੇਲੀ ਤੋਂ ਬਾਹਰ ਨਿਕਲੇ ਨੇ, ਪਰ ਇੰਨਾ ਜ਼ਿਆਦਾ ਤਸੀਹੇ, ਜਦੋਂ ਮਹਾਰਾਜ ਦਾ ਸਰੀਰ ਇੰਨਾ ਉਸਨੇ ਮਨ ਉਬਾਰ ਦਿੱਤਾ, ਤੱਤੀ ਦੁੱਧ ਬਿਠਾ ਕਰਕੇ ਛਾਲੇ ਹੀ ਛਾਲੇ, ਮਹਾਰਾਜ ਜੀ ਦੇ ਪੈਰਾਂ ਵਿੱਚ ਵੀ ਛਾਲੇ ਸਨ, ਅਤੇ ਇੱਕ ਉਧਰੋਂ ਮੋਢਾ ਇੱਕ ਉਧਰੋਂ ਮੋਢਾ ਲੈ ਕਰਕੇ ਮਹਾਰਾਜ ਜੀ ਸਹਾਰੇ ਨਾਲ ਮਿਲੇ ਨੇ ਬਾਹਰ। ਅਤੇ ਜਦੋਂ ਬਾਹਰ ਸੰਗਤਾਂ ਦੇਖੀਆਂ, ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਨਾਲ ਚੱਲ ਪਈਆਂ ਨੇ, ਅਤੇ ਸੱਚੇ ਪਾਤਸ਼ਾਹ ਮਹਾਰਾਜ ਰਾਵੀ ਦੇ ਕਿਨਾਰੇ ਗਏ ਨੇ ਅਤੇ ਉੱਥੇ ਜਾ ਕਰਕੇ ਹੁਣ ਸੱਚੇ ਪਾਤਸ਼ਾਹ ਨੇ ਇਸ ਕੰਨੂ ਦੀ ਖੋਟ ਦਾ ਪਤਾ ਸੀ, ਆਪਣਾ ਗੁਰਬਾਣੀ ਦਾ ਸਿਧਾਂਤ ਅਤੇ ਧਰਮ ਦੀ ਸੰਸਥਾਪਨਾ ਨੂੰ ਅਖੰਡ ਰੱਖਦੇ ਹੋਏ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਦੱਸ ਹੀ ਦਿੱਤਾ ਸੀ ਕਿ ਹੁਣ ਅਸੀਂ ਆਪਣਾ ਪੰਜ ਭੌਤਿਕ ਸਰੀਰ ਤਿਆਗਣਾ ਹੈ। ਉੱਥੇ ਜਾ ਕੇ ਸੱਚੇ ਪਾਤਸ਼ਾਹ ਨੇ ਰਾਵੀ ਦੇ ਵਿੱਚ ਇਸ਼ਨਾਨ ਕੀਤਾ ਅਤੇ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕੀਤਾ। ਜੋ ਕੁਛ ਇਤਿਹਾਸ ਹੈ ਬਹੁਤ ਲੰਬਾ, ਜਦੋਂ ਆਪਾਂ ਵਿਚਾਰ ਕਰਨ ਲੱਗ ਜਾਈਏ, ਪਰ ਆਪਾਂ ਇਹ ਦੇਖਣਾ ਵੀ ਸੱਚੇ ਪਾਤਸ਼ਾਹ ਸਾਨੂੰ ਕਹਿ ਕੇ ਕੀ ਗਏ ਨੇ। ਮੈਂ ਪਹਿਲਾਂ ਦੱਸਿਆ ਵੀ ਉਹ ਸਰੀਰ ਨਹੀਂ ਹਨ, ਉਹਨਾਂ ਉੱਤੇ ਇਹ ਕੁਛ ਜੋ ਹੋਇਆ ਸਾਡੀ ਨਜ਼ਰ ਵਿੱਚ ਹੈ, ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਸਾਡੀ ਸ਼ਰਧਾ ਹੈ, ਸਾਡੀ ਸ਼ਰਧਾ ਰਹਿਣੀ ਚਾਹੀਦੀ ਹੈ। ਉਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਦੀ ਸ਼ਹੀਦੀ ਦਾ ਪ੍ਰਯੋਜਨ ਕੀ ਹੈ। ਜਿਸ ਗੁਰਬਾਣੀ ਦੇ ਆਪਾਂ ਦਰਸ਼ਨ ਕਰਨੇ, ਇਸ ਗੁਰਬਾਣੀ ਨੂੰ ਅਖੰਡ ਰੱਖਣ ਵਾਸਤੇ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਧੁਰਕੀ ਬਾਣੀ ਉਚਾਰਨ ਕੀਤੀ, ਉਸੇ ਤਰ੍ਹਾਂ ਹੀ ਰੱਖਣ ਵਾਸਤੇ, ਤੇ ਸੰਗਤ ਦਾ ਵਚਨ ਮੰਨ ਕੇ ਉਸ ਚੰਦੂ ਦਾ ਇੰਨਾ ਤਸ਼ੱਦਦ ਝੱਲਿਆ। ਸੰਗਤ ਨੇ ਕਹਿਤਾ, ਮਹਾਰਾਜ ਇਸ ਦਾ ਦੁਸ਼ਟ ਦਾ ਰਿਸ਼ਤਾ ਸਵੀਕਾਰ ਨਹੀਂ ਕਰਨਾ, ਨਹੀਂ ਕੀਤਾ। ਤੇ ਗੁਰਬਾਣੀ ਵਿੱਚ ਉਸਨੇ ਕਿਹਾ ਸੀ ਕਿ ਦੋ ਅੱਖਰ ਲਿਖ ਲਓ, ਪਰ ਨਹੀਂ, ਅਖੰਡ ਸਿਧਾਂਤ ਰੱਖਿਆ। ਹੁਣ ਅਸੀਂ ਗੁਰੂ ਮਹਾਰਾਜ ਨੇ ਇਸ ਸ਼ਹੀਦੀ ਦਿਵਸ ਨੂੰ ਮਨਾਉਣ ਦਾ ਸਾਡਾ ਕੀ ਪ੍ਰਯੋਜਨ ਹੈ? ਇੱਕ ਤਾਂ ਇਹ ਦੇਖੋ ਕਿ ਸੱਚੇ ਪਾਤਸ਼ਾਹ ਮਹਾਰਾਜ ਜਿਸ ਤੋਂ ਜਿਸ ਦਿਨ ਤੋਂ ਚਾਰ ਦਿਨ ਚੰਦੂ ਦੇ ਘਰੇ ਰਹੇ ਨੇ, ਪਰ ਸੱਚੇ ਪਾਤਸ਼ਾਹ ਨੇ ਅੰਨ ਜਲ ਵੀ ਨਹੀਂ ਛਕਿਆ। ਤੇ ਉਹ ਜੋ ਗੁਰਸਿੱਖ ਦੀ ਧੀ ਹੈ ਉਸਦਾ ਸਿੱਖ ਦੇਖੋ, ਤੇ ਉਸਨੇ ਵੀ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਦੇ ਆਉਣ ਦਾ ਪਤਾ ਲੱਗਾ, ਉਸਨੇ ਵੀ ਅੰਨ ਜਲ ਛੱਡ ਦਿੱਤਾ। ਫਿਰ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਨੇ ਸਰੀਰ ਤਿਆਗਿਆ, ਉਸ ਗੁਰਸਿੱਖ ਬੀਬੀ ਨੂੰ ਪਤਾ ਚੱਲਿਆ, ਤੁਰੰਤ ਹੀ ਉਸਨੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਕੇ ਚੰਦੂ ਦੇ ਘਰੇ ਆਪਣਾ ਸਰੀਰ ਤੁਰੰਤ ਹੀ ਤਿਆਗ ਦਿੱਤਾ। ਸਰੀਰ ਤਿਆਗ ਕਰਕੇ ਸੱਚਖੰਡ ਵਿੱਚ ਧਿਆਨਾ ਕੀਤਾ ਮਹਾਰਾਜ ਜੀ ਦੇ ਚਰਨਾਂ ਵਿੱਚ, ਤੇ ਅਸੀਂ ਇਸ ਸ਼ਹੀਦਾਂ ਦੇ ਸਰਕਾਰ ਉਸ ਸ਼ਾਂਤੀ ਦੇ ਮੁਜਸਮੇ ਬਾਣੀ ਦੇ ਗੋਹਿਤ ਹਰਿਮੰਦਰ ਸਾਹਿਬ ਦੀ ਸਿਰਜਣਾ ਕਰਨ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਉਪਕਾਰ ਹੈ ਨਾ, ਉਹਨਾਂ ਦਾ ਜੋ ਸਾਡੇ ਘਰ ਗਹਿਣ ਹੈ ਨਾ, ਸਾਧ ਸੰਗਤ ਆਪਾਂ ਇੱਕ ਇੱਕ ਰੋਮ ਕਰਕੇ ਵੀ ਨਹੀਂ ਚੁਕਾ ਸਕਦੇ। ਸਾਡੀ ਕਿੰਨੀ ਸ਼ਰਧਾ ਹੈ ਹੁਣ ਗੁਰਬਾਣੀ 'ਤੇ, ਜੋ ਸਾਨੂੰ ਉਹਨਾਂ ਨੇ ਗੁਰਬਾਣੀ ਅਖੰਡ ਰੱਖਣ ਵਾਸਤੇ ਜਿਹੜਾ ਬੰਦਾ ਆਉਂਦੇ ਤਾਂ ਅਸੀਂ ਕੁਰਬਾਨੀਆਂ ਕਿੰਨਾ ਕਮਾਉਂਦੇ ਹਾਂ, ਅਸੀਂ ਕੁਰਬਾਨੀ ਕਿੰਨੀ ਪੜ੍ਹਦੇ ਹਾਂ, ਕਿੰਨਾ ਮਿਹਨਤ ਕਰਦੇ ਹਾਂ, ਕਿੰਨਾ ਕੁਰਬਾਨੀ ਦਾ ਸਤਿਕਾਰ ਕਰਦੇ ਹਾਂ, ਜਾਂ ਗੁਰਬਾਣੀ ਪੜ੍ਹਨ ਪੜ੍ਹਾਉਣ ਵਾਲਿਆਂ ਦਾ ਕਿੰਨਾ ਸਤਿਕਾਰ ਕਰਦੇ ਹਾਂ। ਸੱਚੇ ਪਾਤਸ਼ਾਹ ਦੇਖੋ ਕਹਿੰਦੇ ਨੇ ਵੀ ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੋਂ ਮਾਰਾ। ਅਸੀਂ ਕਈ ਵਾਰ ਭੁਲੇਖਾ ਖਾ ਕਰਕੇ ਗੁਰੂ ਜਨਾਂ ਦੀ ਨਿੰਦਾ ਕਰਨ ਲੱਗ ਜਾਂਦੇ ਹਾਂ, ਭਗਤਾਂ ਦੀ ਨਿੰਦਾ ਕਰਨ ਲੱਗ ਜਾਂਦੇ ਹਾਂ। ਸਭ ਤੋਂ ਵੱਡਾ ਜਿਹੜਾ ਪਾਪ ਹੈ ਨਿੰਦਾ ਦਾ ਅਹਿਸਾਸ ਦੇ ਵਿੱਚ, ਭਾਵੇਂ ਉਹ ਕਿਸੇ ਦੀ ਵੀ ਹੋਵੇ, ਭਗਤਾਂ ਦੀ ਤੇ ਸੰਤਾਂ ਦੀ ਬਹੁਤ ਦੂਰ ਦੀ ਗੱਲ ਹੈ। ਨਿੰਦਾ ਭਰੀ ਕਿਸੇ ਦੀ ਨਾ ਹੀ, ਮਾਨੁਖ ਮੁਗਧ ਕਰਨ ਮੋਹ ਕਾਲੇ ਨਿੰਦਕਾਂ ਨਰਕੇ ਘੋਰ ਕਰਨ। ਜਿਹੜਾ ਕਿਸੇ ਦੀ ਵੀ ਨਿੰਦਾ ਕਰਦਾ ਵਾ ਉਸਨੂੰ ਬੜੇ ਘੋਰ ਨਰਕੇ ਤੇ ਜਾਣਾ ਪੈਂਦਾ। ਪਰ ਜਦੋਂ ਆਪਾਂ ਕਿਸੇ ਦੀ ਸੁਣੀ ਸੁਣਾਈ ਗੱਲ ਜਿਹੜੇ ਅੱਜ ਕੱਲ੍ਹ ਪ੍ਰਚਾਰ ਹੋ ਰਿਹਾ ਨਾ, ਉਸਨੂੰ ਸੁਣ ਕੇ ਕਈ ਵਾਰ ਆਪਾਂ ਭੁਲੇਖਾ ਖਾ ਜਾਂਦੇ ਹਾਂ ਤੇ ਨਿੰਦਾ ਦੇ ਬਚਨ ਬੋਲਣੇ ਸ਼ੁਰੂ ਕਰ ਦਿੰਦੇ ਹਾਂ। ਗੁਰਬਾਣੀ ਤੇ ਆਪਾਂ ਨੂੰ ਸ਼ੰਕਾ ਹੋ ਜਾਂਦੀ ਹੈ। ਮਾਨੁੱਖ ਲੋਕ ਜਿਹੜੇ ਟੁੱਟੇ ਹੋਏ ਲੋਕ ਨੇ ਨਾ, ਉਹ ਗੁਰਬਾਣੀ ਦਾ ਸਿਧਾਂਤ ਤਰੋੜ ਮਰੋੜ ਕੇ ਪੇਸ਼ ਕਰਦੇ ਆ, ਗੁਰਬਾਣੀ ਤੇ ਸ਼ੰਕਾ ਪੈਦਾ ਕਰਦੇ ਆ, ਗੁਰੂ ਸਿਧਾਂਤਾਂ ਤੇ ਸ਼ੰਕਾ ਪੈਦਾ ਕਰਦੇ ਆ। ਜਿਹਨਾਂ ਸੱਚੇ ਪਾਤਸ਼ਾਹ ਨੇ ਐਡਾ ਵੱਡਾ ਬਲੀਦਾਨ ਦਿੱਤਾ, ਉਹਨਾਂ ਨੇ ਆਪਣੇ ਹੱਥਾਂ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿੱਚ ਸਿਰਜਣਾ ਕੀਤੀ। ਪਿਤਾ ਗੁਰਦੇਵ ਜੀ ਦੀ ਆਗਿਆ ਪਾ ਕੇ ਤੇ ਉਸ ਹਰਿਮੰਦਰ ਸਾਹਿਬ ਵਰਗੇ ਮਹਾਨ ਤੀਰਥਾਂ ਤੇ ਸਾਨੂੰ ਸ਼ੰਕਾ ਹੋ ਜਾਂਦੀ ਹੈ। ਬਹੁਤਾ ਕੁਛ ਆਪਾਂ ਕਿਸੇ ਦੇ ਖਿਲਾਫ਼ ਬੋਲਣ ਦਾ ਸਾਡਾ ਕੋਈ ਪ੍ਰਯੋਜਨ ਨਹੀਂ ਹੈ, ਪਰ ਬੇਨਤੀ ਇਹ ਹੈ ਵੀ ਕਿਸੇ ਦੇ ਕਹਿ ਤਹਾਏ ਭਰਮੋ ਮਤ, ਜੋ ਸਾਨੂੰ ਸੱਚੇ ਪਾਤਸ਼ਾਹ ਨੇ ਦਿੱਤਾ ਉਸ ਦੇ ਉੱਤੇ ਪਹਿਰਾ ਦੇਈਏ, ਗੁਰਬਾਣੀ ਦਾ ਸਤਿਕਾਰ ਕਰੀਏ, ਗੁਰਬਾਣੀ ਪੜ੍ਹੀਏ, ਸਿੱਧਕ ਰੱਖੀਏ, ਭਰੋਸਾ ਰੱਖੀਏ, ਭਾਣਾ ਮੰਨੀਏ, ਭਾਣੇ ਰਹਿਣ ਦਾ ਯਤਨ ਕਰੀਏ। ਹੁਣ ਇਹ ਦੇਖੋ ਕਿ ਸ਼ਹੀਦੀ ਪਰਬ ਥਾਂ ਥਾਂ ਤੇ ਚੰਗੀ ਗੱਲ ਹੈ ਕਿ ਦਾਨ ਪੁੰਨ ਹੋ ਰਿਹਾ ਕਰਨਾ ਚਾਹੀਦਾ ਹੈ, ਪਰ ਜਦੋਂ ਦੇਖਿਆ ਜਾਏ ਕਿ ਅੱਜ ਦੇ ਦਿਨ ਆਪਾਂ ਸੰਗਤ ਨੂੰ ਤੇ ਜ਼ਰੂਰ ਸੇਵਾ ਕਰ ਰਹੇ ਹਾਂ, ਪਰ ਆਪਾਂ ਨੂੰ ਬਹੁਤ ਖਾਣ ਪੀਣ ਦਾ ਸੰਜਮ ਰੱਖ ਕੇ ਪਰਬ ਮਨਾਉਣਾ ਚਾਹੀਦਾ। ਸੱਚੇ ਪਾਤਸ਼ਾਹ ਨੇ ਬਿਲਕੁਲ ਉੱਥੇ ਜਾ ਕੇ ਅੱਜ ਗੱਲ ਨਹੀਂ ਛੱਡਿਆ। ਹਾਂ, ਉਹ ਜੋ ਗੁਰਸਿੱਖ ਬੀਬੀ ਹੈ ਉਹ ਜਦੋਂ ਆਈ ਸੀ ਮਹਾਰਾਜ ਦੇ ਦਰਸ਼ਨ ਕਰਨ ਤੇ ਉਹ ਮਿੱਠਾ ਜਲ ਦੇ ਵਿੱਚ ਦੁੱਧ ਪਾ ਕੇ ਲੈ ਕੇ ਆਈ ਸੀ, ਸੱਚੇ ਪਾਤਸ਼ਾਹ ਆਪ ਜੀ ਨੇ ਕੁਛ ਛੱਡਿਆ ਨਹੀਂ, ਪਰ ਇਹ ਪ੍ਰਵਾਨ ਕਰ ਲਓ। ਤੇ ਮਹਾਰਾਜ ਕਹਿੰਦੇ ਕਿ ਬੱਚੀ ਇਹ ਜੋ ਤੂੰ ਲੈ ਕੇ ਆਈ ਹੈ ਤੇਰਾ ਪ੍ਰਵਾਨ ਹੈ, ਪਰ ਅਸੀਂ ਇੱਥੇ ਆ ਕੇ ਪ੍ਰਗਟ ਕੀਤਾ ਕਿ ਤੈਨੂੰ ਦੇ ਘਰ ਤੋਂ ਪਾਣੀ ਵੀ ਨਹੀਂ ਪੀਣਾ। ਇਹ ਜੋ ਤੂੰ ਅੱਜ ਮਿੱਠਾ ਜਲ ਜਾਂ ਦੁੱਧ ਮਿੱਠਾ ਬਣਾ ਕੇ ਲੈ ਕੇ ਆਈ, ਕੋਈ ਸਮਾਂ ਆਏਗਾ ਤੇ ਇਹ ਬਹੁਤ ਵੱਡਾ ਰੂਪ ਧਾਰਨ ਕਰੇਗਾ। ਜੋ ਆਪਾਂ ਅੱਜ ਸ਼ਰੀਰ ਦੇਖ ਰਹੇ ਹਾਂ, ਆਪਾਂ ਥਾਂ ਥਾਂ ਤੇ ਮਿੱਠਾ ਜਲ ਦੁੱਧ ਪਾਣੀ ਤੁਲਾ ਰਹੇ ਹਾਂ, ਇਹ ਸੱਚੇ ਪਾਤਸ਼ਾਹ ਮਹਾਰਾਜ ਦਾ ਸਵੀਕਾਰ ਕੀਤਾ ਹੋਇਆ ਹੈ, ਇਹ ਵੀ ਜ਼ਰੂਰੀ ਹੈ। ਪਰ ਆਪਾਂ ਨੂੰ ਇਹ ਚਾਹੀਦਾ ਕਿ ਅੱਜ ਜਦੋਂ ਸੱਚੇ ਪਾਤਸ਼ਾਹ ਦੀ ਸ਼ਹੀਦੀ ਦੇ ਤਿੰਨ ਚਾਰ ਦਿਨ ਆਉਂਦੇ ਨੇ ਨਾ, ਉਦੋਂ ਉਹਨਾਂ ਦੇ ਪਰਉਪਕਾਰਾਂ ਨੂੰ ਯਾਦ ਕਰਕੇ ਆਪਣੇ ਆਪ ਨੂੰ ਸੰਜਮ ਵਿੱਚ ਰੱਖ ਕੇ ਵੱਧ ਤੋਂ ਵੱਧ ਬਾਣੀ ਪੜ੍ਹੀਏ, ਸੁਖਮਨੀ ਸਾਹਿਬ ਦੇ ਪਾਠ ਕਰੀਏ, ਸੱਚੇ ਪਾਤਸ਼ਾਹ ਦੇ ਚਰਨਾਂ ਦਾ ਜੋੜਨ ਦਾ ਯਤਨ ਕਰੀਏ। ਗੁਰਬਾਣੀ ਤੋਂ ਟੁੱਟ ਕਰਕੇ ਬਹੁਤ ਵੱਡੇ ਲੋਕਾਂ ਦਾ ਸ਼ਿਕਾਰ ਆਪਾਂ ਹੋ ਰਹੇ, ਨਸ਼ਿਆਂ ਦਾ ਕਿੰਨਾ ਵੱਡਾ ਪ੍ਰਭਾਵ ਹੈ, ਇਹ ਸਭ ਸਾਡਾ ਸਿਧਾਂਤ ਨਾਲੋਂ ਟੁੱਟਣ ਕਰਕੇ ਹੋਇਆ ਹੈ। ਬਹੁਤ ਜ਼ਿਆਦਾ ਲੰਬਾ ਸਮਾਂ ਆਪਾਂ ਹੁਣ ਨਹੀਂ ਲਾਉਣਾ, ਬੇਨਤੀ ਇਹ ਹੈ ਕਿ ਅੱਜ ਸੱਚੇ ਪਾਤਸ਼ਾਹ ਦਾ ਜੋ ਸ਼ਹੀਦੀ ਪਰਬ ਹੈ ਉਸ ਨੂੰ ਬੜੇ ਪ੍ਰੇਮ ਸ਼ਰਧਾ ਦੇ ਨਾਲ ਤੇ ਬਹੁਤ ਭਗਤੀ ਦੇ ਸਹਿਤ ਮਨਾਈਏ ਤੇ ਸ਼ਰਧਾ ਧਾਰਨ ਕਰੀਏ ਔਰ ਪ੍ਰਾਰਥਨਾ ਕਰੀਏ ਕਿ ਸੱਚੇ ਪਾਤਸ਼ਾਹ ਇਹ ਬਾਣੀ ਦਾ ਸਿਧਾਂਤ ਸਾਡੇ ਹਿਰਦੇ ਵਿੱਚ ਵੱਸ ਜਾਵੇ, ਅਸੀਂ ਗੁਰਬਾਣੀ ਨਾਲ ਜੁੜ ਸਕੀਏ, ਗੁਰਬਾਣੀ ਪੜ੍ਹ ਸਕੀਏ, ਆਪਣੇ ਬੱਚਿਆਂ ਨੂੰ ਵੀ ਸੰਸਕਾਰ ਦਿਓ, ਯਤਨੇ ਨੂੰ ਕਰ ਲਏ, ਉਹਨਾਂ ਨੂੰ ਗੁਰਬਾਣੀ ਨਾਲ ਜੋੜੋ, ਉਹਨਾਂ ਨੂੰ ਨਾਲ ਲੈ ਕੇ ਆਉਣ ਦਾ ਯਤਨ ਕਰੋ। ਹੁਣ ਆਪਾਂ ਦੇਖਦੇ ਹਾਂ ਜਿੱਥੇ ਸਤਸੰਗ ਆ ਉੱਥੇ ਸੱਠਾ ਸਾਲਾਂ ਤੋਂ ਉੱਪਰ ਹੀ ਸਾਰੇ ਬੈਠੇ ਨੇ, ਬੱਚਾ ਕੋਈ ਨਹੀਂ ਹੈ। ਜੇ ਆਏ ਨੇ ਬੱਚੇ ਤਾਂ ਸਾਰੇ ਬਾਹਰ ਅੰਦਰ ਆਉਣ ਨੂੰ ਕੋਈ ਡਰ ਨਹੀਂ ਹੈ, ਪਰ ਇਹ ਉਹਨਾਂ ਦਾ ਵੀ ਕਸੂਰ ਨਹੀਂ, ਸਾਡਾ ਵੀ ਹੈ। ਉਹਨਾਂ ਨੂੰ ਯਤਨ ਕਰਕੇ ਜਦੋਂ ਕਿਤੇ ਥੋੜ੍ਹਾ ਸਮਾਂ ਮਿਲਦਾ ਉਹਨਾਂ ਨੂੰ ਅੰਦਰ ਬਿਠਾਉਣ ਦਾ ਯਤਨ ਕਰਿਆ ਕਰੋ, ਨਹੀਂ ਤੇ ਜਿਹੜਾ ਥੋੜ੍ਹਾ ਬਹੁਤਾ ਸਾਡੇ ਕੋਲ ਸਿਧਾਂਤ ਬੱਚਿਆ ਇਹ ਵੀ ਨਹੀਂ ਬਚੇਗਾ। ਯਤਨ ਇਹੋ ਕਰੋ ਕਿ ਆਪ ਵੀ ਜੁੜੀਏ ਤੇ ਦੂਸਰਿਆਂ ਨੂੰ ਵੀ ਜੋੜੀਏ, ਆਸ ਪਰਮਾਤਮਾ ਦੇ ਤਾਲ ਵਿੱਚ ਪ੍ਰਵਾਨ ਹੋ ਸਕੀਏ। ਸੰਖੇਪ ਨਾਲ ਬੇਨਤੀ ਕੀਤੀ ਹੈ, ਨਾ ਕੋਈ ਇਤਿਹਾਸ, ਨਾ ਕੋਈ ਵਿਚਾਰ, ਕੁਛ ਵੀ ਆਪਾਂ ਸੁਣਾਇਆ ਨਹੀਂ, ਕੇਵਲ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦਾਂ ਦੇ ਫੁੱਲ ਅਰਪਿਤ ਕੀਤੇ, ਮਹਾਰਾਜ ਜੀ ਦੇ ਚਰਨਾਂ ਵਿੱਚ ਹਾਰ ਕੇ ਦਵਾਈ ਹੈ। ਭਈਆਂ ਪ੍ਰਣਾਮੀ ਵਾਸੀ ਸਾਰੀਆਂ ਸੰਗਤਾਂ ਹੁਣ ਜਲ ਪਾਣੀ ਜੋ ਕੁਛ ਵੀ ਤਿਆਰ ਹੈ ਉਹ ਸਾਰੇ ਸ਼ਬਦਾਂ ਸ਼ਬਦਾਂ ਧਾਰਮਿਕ ਰੱਖੇ ਆਪਾਂ ਜਾਈਏ। ਭਈਆਂ ਪ੍ਰਣਾਮ ਆਪ ਜੀ ਨੇ ਅਸੀਸ ਬਖਸ਼ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਆਪਾਂ ਇਸੇ ਤਰ੍ਹਾਂ ਗੁਰਬਾਣੀ ਨਾਲ ਜੁੜ ਕੇ ਆਪਣਾ ਜਨਮ ਸਫਲ ਕਰ ਸਕੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।